मेरे प्यारे देशवासियों, नमस्कार। सर्दी का मौसम हुण खत्म होण वाला है। बसंत के मौसम ने साढ़े सारियां दे जीवन विच दस्तक दे दित्ती है। पतझड़ तो बाद दरख्तां विच नवे पत्ते आउण लगते ने, फुल खिड़दे ने, बाग बगीचे हरे भरे हो जांदे ने, पंछियां दा शोर मन नूं भाउण लगता है। फुल ही नहीं, फल भी दरख्तां दियां टहिणियां ते खिड़ी धुप विच चमकते नज़र आउंदे ने। गर्मी दी रुत दे फल, अंब दे मंजर बसंत विच ही दिखाई देण लग जांदे ने। उत्थे ही खेतां विच सरों दे पीले फुल किसानां विच उम्मीदां जगाउंदे ने। टेसू जां पलाश दे सुरख फुल होली दे आउण दा सुनेहा दिंदे ने। अमीर खुसरो ने मौसम दे इस बदलाव दे पलां दा बड़ा मज़ेदार वर्णन कीता है। अमीर खुसरो ने लिखिया है, फूल रही सरसों सकल बन, अंबवा फूटे टेसू फूले, कोयल बोले डार डार। जदों कुदरत खुशनुमा हुंदी है, मौसम सुहावना हुंदा है, ते इंसान भी इस मौसम दा पूरा लुत्फ उठाउंदा है। बसंत पंचमी, महाशिवरात्रि ते होली दा त्यौहार इंसान दे जीवन विच खुशियां दे रंग भरदा है। प्यार, भाईचारा, मनुखता नाल ओतपोत वातावरण विच असीं आखरी महीने फग्गण नूं विदा करन वाले हाँ ते नवे महीने चेत दा स्वागत करन नूं तैयार बैठे हाँ। बसंत रुत इन्हां दो महीनियां दा तां संजोग है। मैं सब तो पहलां देश दे लखां नागरिकां दा इस गल लई आभारी हाँ कि मन की बात तो पहलां जदों मैं सुझाव मंगदा, बहुत सारे सुझाव आउंदे ने। नरेंद्र मोदी ऐप ते, ट्विटर ते, फेसबुक ते, डाक राही मैं इस लई सब दा आभारी हाँ। मैनू शोभा जलान उन्होंने नरेंद्र मोदी ऐप ते लिखिया है कि बहुत सारे लोगों नू इसरो दियां प्राप्तियां बारे जानकारी नहीं है, ते इस लई उन्होंने कहा है कि मैं 104 सैटेलाइट्स दे लॉन्च ते इंटरसैप्टर मिजाइल दे बारे च कुछ जानकारी देवां। शोभा जी, तुहाडा बहुत बहुत धन्नवाद कि भारत दे फखर दी मिसाल नूं तुसी याद कीता। भावें गरीबी नाल निपटना होवे, बीमारियां तों बचना होवे, दुनिया नाल जुड़ना होवे, ज्ञान जानकारियां पहुँचाउणियां होण, टैक्नोलॉजी ने, विज्ञान ने अपनी जगह दर्ज करवा दित्ती है। 15 फरवरी 2017 भारत दे जीवन विच फखर वाला दिन है। साडे विज्ञानिकां ने संसार दे सामने भारत दा सिर फखर नाल उच्चा कीता है। ते असी सारे जानते हाँ कि इसरो ने कुछ सालां विच कई अनोखे मिशन सफलतापूर्वक पूरे कीते ने। मंगल ग्रह ते मार्स मिशन, मंगलयान भेजण दी कामयाबी तो बाद अजे पिछले दिनी इसरो ने पुलाड़ दे खेतर विच एक विश्व रिकॉर्ड बनाया। इसरो ने मैगा मिशन दे जरिए इकट्ठियां वख-वख देशां जिन्हां विच अमेरिका, इजराइल, कजाकिस्तान, नीदरलैंड, स्विट्जरलैंड, UAE ते भारत भी शामिल है, इन्हां देशां दे 104 उपग्रह पुलाड़ विच सफलतापूर्वक दागे हन। इको वारी 104 सैटेलाइट्स नूं पुलाड़ विच भेज के इतिहास रचन वाला भारत दुनिया दा पहला देश बन गया। ते इह वी खुशी दी गल है कि इह लगातार 38वां PSLV दा सफल लॉन्च है। ये ना सिर्फ इसरो दे लई बल्कि पूरे भारत दे लई एक इतिहासिक प्राप्ति है। इसरो दा एक कॉस्ट इफेक्टिव एफिशिएंट स्पेस प्रोग्राम सारी दुनिया दे लई एक अजूबा बन गया है, ते संसार ने खुले मन नाल भारत दे विज्ञानिकां दी सफलता दी प्रशंसा कीती है। भैणों ते भरावो, इन्हां 104 उपग्रहां विचों एक बहुत ही महत्वपूर्ण है, वह है कार्टोसैट 2D। ये भारत का सैटेलाइट है, तो इस दे माध्यम नाल खिचियां हुई तस्वीरां संसाधनां दी मैपिंग, इंफ्रास्ट्रक्चर विकास का मुलांकण, अर्बन डिवेलपमेंट की प्लैनिंग विच इस तो बहुत मदद मिलेगी। खास करके मेरे किसान भैणां ते भरावां नूं इस तो बहुत मदद मिलेगी। देश विच जो सारे जल स्रोत ने वो किन्ने ने, उन्हां दा उपयोग किवें हो सकदा है, की ध्यान रखना चाहिए है, इन्हां सारे विषयां ते ये साडा नवां सैटेलाइट कार्टोसैट 2D बहुत मदद करेगा। ਸਾਡੇ ਸੈਟੇਲਾਈਟ ਨੇ ਜਾਂਦਿਆਂ ਹੀ ਕੁਝ ਤਸਵੀਰਾਂ ਭੇਜੀਆਂ ਨੇ। ਉਹਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸਾਡੇ ਲਈ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਇਸ ਸਾਰੀ ਮੁਹਿੰਮ ਦੀ ਅਗਵਾਈ ਸਾਡੇ ਨੌਜਵਾਨ ਵਿਗਿਆਨਕ ਅਤੇ ਸਾਡੀਆਂ ਮਹਿਲਾ ਵਿਗਿਆਨਕਾਂ ਨੇ ਕੀਤੀ ਹੈ। ਨੌਜਵਾਨਾਂ ਅਤੇ ਮਹਿਲਾਵਾਂ ਦੀ ਇੰਨੀ ਜ਼ਬਰਦਸਤ ਭਾਗੀਦਾਰੀ ਇਸਰੋ ਦੀ ਸਫਲਤਾ ਵਿੱਚ ਇੱਕ ਵੱਡਾ ਫਖਰ ਵਾਲਾ ਪੱਖ ਹੈ। ਮੈਂ ਦੇਸ਼ ਵਾਸੀਆਂ ਵੱਲੋਂ ਇਸਰੋ ਦੇ ਵਿਗਿਆਨਕਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ, ਜਿਨ੍ਹਾਂ ਨੇ ਆਮ ਜਨਤਾ ਦੇ ਲਈ, ਰਾਸ਼ਟਰ ਦੀ ਸੇਵਾ ਦੇ ਲਈ ਪੁਲਾੜ ਵਿਗਿਆਨ ਨੂੰ ਲਿਆਉਣ ਦੇ ਆਪਣੇ ਟੀਚੇ ਨੂੰ ਹਮੇਸ਼ਾ ਕਾਇਮ ਰੱਖਿਆ ਅਤੇ ਨਿੱਤ ਨਵੇਂ ਨਵੇਂ ਰਿਕਾਰਡ ਉਹ ਰਚਦੇ ਜਾ ਰਹੇ ਨੇ। ਸਾਡੇ ਇਹਨਾਂ ਵਿਗਿਆਨਕਾਂ ਨੂੰ, ਉਹਨਾਂ ਦੀ ਪੂਰੀ ਟੀਮ ਨੂੰ ਅਸੀਂ ਜਿੰਨੀਆਂ ਵਧਾਈਆਂ ਦੇਈਏ ਉਨੀਆਂ ਹੀ ਘੱਟ ਨੇ। ਸ਼ੋਭਾ ਜੀ ਨੇ ਇੱਕ ਹੋਰ ਸਵਾਲ ਪੁੱਛਿਆ ਅਤੇ ਉਹ ਹੈ ਭਾਰਤ ਦੀ ਸੁਰੱਖਿਆ ਦੇ ਸੰਬੰਧ ਵਿੱਚ। ਭਾਰਤ ਨੇ ਇੱਕ ਬਹੁਤ ਵੱਡੀ ਸਿੱਧੀ ਪ੍ਰਾਪਤ ਕੀਤੀ ਹੈ, ਉਹਦੇ ਬਾਰੇ ਵਿੱਚ। ਇਸ ਗੱਲ ਦੀ ਜ਼ਿਆਦਾ ਚਰਚਾ ਅਜੇ ਨਹੀਂ ਹੋਈ ਹੈ, ਪਰ ਫਿਰ ਵੀ ਸ਼ੋਭਾ ਜੀ ਦਾ ਧਿਆਨ ਗਿਆ ਹੈ ਇਸ ਮਹੱਤਵਪੂਰਨ ਗੱਲ ਵੱਲ। ਭਾਰਤ ਨੇ ਰੱਖਿਆ ਦੇ ਖੇਤਰ ਵਿੱਚ ਵੀ ਬੈਲਿਸਟਿਕ ਇੰਟਰਸੈਪਟਰ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਹੈ। ਇੰਟਰਸੈਪਸ਼ਨ ਟੈਕਨੋਲੋਜੀ ਵਾਲੇ ਇਸ ਮਿਜ਼ਾਈਲ ਨੇ ਆਪਣੇ ਟ੍ਰਾਇਲ ਦੇ ਦੌਰਾਨ ਜ਼ਮੀਨ ਤੋਂ ਲਗਭਗ 100 ਕਿਲੋਮੀਟਰ ਦੀ ਉਚਾਈ 'ਤੇ ਦੁਸ਼ਮਣ ਦੀ ਮਿਜ਼ਾਈਲ ਨੂੰ ਢੇਰ ਕਰਕੇ ਸਫਲਤਾ ਦਰਜ ਕੀਤੀ। ਸੁਰੱਖਿਆ ਦੇ ਖੇਤਰ ਵਿੱਚ ਵੀ ਇਹ ਬਹੁਤ ਹੀ ਮਹੱਤਵਪੂਰਨ ਸਿੱਧੀ ਹੈ ਅਤੇ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ, ਦੁਨੀਆ ਦੇ ਮੁਸ਼ਕਿਲ ਨਾਲ 4 ਜਾਂ 5 ਹੀ ਅਜਿਹੇ ਦੇਸ਼ ਨੇ ਜਿਨ੍ਹਾਂ ਨੂੰ ਇਹ ਮੁਹਾਰਤ ਹਾਸਿਲ ਹੈ। ਭਾਰਤ ਦੇ ਵਿਗਿਆਨੀਆਂ ਨੇ ਇਹ ਕਰਕੇ ਵਿਖਾਇਆ ਅਤੇ ਇਸ ਦੀ ਤਾਕਤ ਇਹ ਹੈ ਕਿ ਜੇਕਰ 2000 ਕਿਲੋਮੀਟਰ ਦੂਰ ਤੋਂ ਵੀ ਭਾਰਤ 'ਤੇ ਹਮਲੇ ਦੇ ਲਈ ਕੋਈ ਮਿਜ਼ਾਈਲ ਆਉਂਦੀ ਹੈ ਤਾਂ ਇਹ ਮਿਜ਼ਾਈਲ ਪੁਲਾੜ ਵਿੱਚ ਹੀ ਇਸ ਨੂੰ ਨਸ਼ਟ ਕਰ ਦਿੰਦੀ ਹੈ। ਜਦੋਂ ਨਵੀਂ ਟੈਕਨੋਲੋਜੀ ਵੇਖਦੇ ਹਾਂ, ਕੋਈ ਨਵੀਂ ਵਿਗਿਆਨਿਕ ਸਿੱਧੀ ਹੁੰਦੀ ਹੈ ਤਾਂ ਸਾਨੂੰ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਅਤੇ ਮਨੁੱਖੀ ਜੀਵਨ ਦੀ ਵਿਕਾਸ ਯਾਤਰਾ ਵਿੱਚ ਜਿਗਿਆਸਾ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਹੈ ਅਤੇ ਜੋ ਵਿਸ਼ਿਸ਼ਟ ਬੁੱਧੀ ਯੋਗਤਾ ਰੱਖਦੇ ਨੇ ਉਹ ਜਿਗਿਆਸਾ ਨੂੰ ਜਿਗਿਆਸਾ ਦੇ ਰੂਪ ਵਿੱਚ ਹੀ ਨਹੀਂ ਦਿੰਦੇ, ਉਹ ਉਸ ਦੇ ਅੰਦਰ ਵੀ ਸਵਾਲ ਖੜ੍ਹੇ ਕਰਦੇ ਨੇ, ਨਵੀਆਂ ਜਿਗਿਆਸਾਵਾਂ ਖੋਜਦੇ ਨੇ, ਨਵੀਆਂ ਜਿਗਿਆਸਾਵਾਂ ਪੈਦਾ ਕਰਦੇ ਨੇ ਅਤੇ ਉਹੀ ਜਿਗਿਆਸਾ ਨਵੀਂ ਖੋਜ ਦਾ ਕਾਰਨ ਬਣ ਜਾਂਦੀ ਹੈ। ਉਹ ਉਦੋਂ ਤੱਕ ਚੈਨ ਨਾਲ ਨਹੀਂ ਬੈਠਦੇ ਜਦੋਂ ਤੱਕ ਉਸ ਦਾ ਜਵਾਬ ਨਾ ਮਿਲੇ। ਅਤੇ ਹਜ਼ਾਰਾਂ ਸਾਲ ਦੇ ਮਨੁੱਖੀ ਜੀਵਨ ਦੀ ਵਿਕਾਸ ਯਾਤਰਾ ਦਾ ਜੇਕਰ ਅਸੀਂ ਅਵਲੋਕਨ ਕਰੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਮਨੁੱਖੀ ਜੀਵਨ ਦੀ ਵਿਕਾਸ ਯਾਤਰਾ ਦਾ ਕਿਤੇ ਪੂਰਨ ਵਿਰਾਮ ਨਹੀਂ ਹੈ। ਪੂਰਨ ਵਿਰਾਮ ਅਸੰਭਵ ਹੈ। ਬ੍ਰਹਿਮੰਡ ਨੂੰ, ਸ੍ਰਿਸ਼ਟੀ ਦੇ ਨਿਯਮਾਂ ਨੂੰ, ਮਨੁੱਖ ਦੇ ਮਨ ਨੂੰ ਜਾਣਨ ਦੀ ਕੋਸ਼ਿਸ਼ ਨਿਰੰਤਰ ਚੱਲਦੀ ਰਹਿੰਦੀ ਹੈ। ਨਵਾਂ ਵਿਗਿਆਨ, ਨਵੀਂ ਟੈਕਨੋਲੋਜੀ ਉਸੇ ਵਿੱਚੋਂ ਪੈਦਾ ਹੁੰਦੀ ਹੈ ਅਤੇ ਹਰ ਇੱਕ ਟੈਕਨੋਲੋਜੀ, ਹਰ ਨਵੇਂ ਵਿਗਿਆਨ ਦਾ ਰੂਪ ਇੱਕ ਨਵੇਂ ਯੁੱਗ ਨੂੰ ਜਨਮ ਦਿੰਦਾ ਹੈ। ਮੇਰੇ ਪਿਆਰੇ ਨੌਜਵਾਨੋ, ਜਦੋਂ ਅਸੀਂ ਵਿਗਿਆਨ ਅਤੇ ਵਿਗਿਆਨਿਕਾਂ ਦੀ ਕਠਿਨ ਮਿਹਨਤ ਦੀ ਗੱਲ ਕਰਦੇ ਹਾਂ ਤਾਂ ਕਈ ਵਾਰ ਮੈਂ ਮਨ ਕੀ ਬਾਤ ਵਿੱਚ ਇਹ ਗੱਲ ਕਹੀ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਦਾ ਵਿਗਿਆਨ ਦੇ ਪ੍ਰਤੀ ਆਕਰਸ਼ਣ ਵਧਣਾ ਚਾਹੀਦਾ ਹੈ। ਦੇਸ਼ ਨੂੰ ਬਹੁਤ ਸਾਰੇ ਵਿਗਿਆਨਿਕਾਂ ਦੀ ਜ਼ਰੂਰਤ ਹੈ। ਅੱਜ ਦਾ ਵਿਗਿਆਨਿਕ ਆਉਣ ਵਾਲੇ ਯੁੱਗਾਂ ਵਿੱਚ, ਆਉਣ ਵਾਲੀਆਂ ਪੀੜ੍ਹੀਆਂ ਦੇ ਜੀਵਨ ਵਿੱਚ ਇੱਕ ਸਥਾਈ ਬਦਲਾਅ ਦਾ ਕਾਰਨ ਬਣਦਾ ਹੈ। ਮਹਾਤਮਾ ਗਾਂਧੀ ਕਿਹਾ ਕਰਦੇ ਸਨ, ਨੋ ਸਾਇੰਸ ਹੈਜ਼ ਡਰੋਪਡ ਫਰੋਮ ਦ ਸਕਾਈਜ਼ ਇਨ ਅ ਪਰਫੈਕਟ ਫਾਰਮ, ਆਲ ਸਾਇੰਸਿਸ ਡਿਵੈਲਪ ਐਂਡ ਆਰ ਬਿਲਟ ਅਪ ਥਰੂ ਐਕਸਪੀਰੀਅੰਸ। ਪੂਜਨੀਕ ਬਾਪੂ ਨੇ ਇਹ ਵੀ ਕਿਹਾ ਸੀ, ਆਈ ਹੈਵ ਨਥਿੰਗ ਬਟ ਪ੍ਰੇਜ਼ ਫਾਰ ਦ ਜ਼ੀਲ, ਇੰਡਸਟਰੀ ਐਂਡ ਸੈਕਰੀਫਾਈਸ ਦੈਟ ਹੈਵ ਐਨੀਮੇਟਿਡ ਦ ਮਾਡਰਨ ਸਾਇੰਟਿਸਟਸ ਇਨ ਦ ਪਰਸੂਟ ਆਫਟਰ ਟਰੁੱਥ। ਵਿਗਿਆਨ ਜਦੋਂ ਆਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਸਿਧਾਂਤਾਂ ਦਾ ਸਹਿਯੋਗ ਉਪਯੋਗ ਕਿਵੇਂ ਹੋਵੇ, ਉਸ ਦੇ ਲਈ ਮਾਧਿਅਮ ਕੀ ਹੋਵੇ, ਟੈਕਨੋਲੋਜੀ ਕਿਹੜੀ ਕਿਹੜੀ ਹੋਵੇ, ਕਿਉਂਕਿ ਆਮ ਆਦਮੀ ਦੇ ਲਈ ਤਾਂ ਉਹੀ ਸਭ ਤੋਂ ਵੱਡਾ ਮਹੱਤਵਪੂਰਨ ਯੋਗਦਾਨ ਮੰਨਿਆ ਜਾਂਦਾ ਹੈ। ਪਿਛਲੇ ਦਿਨੀ ਨੀਤੀ ਆਯੋਗ ਅਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ 14ਵੇਂ ਪ੍ਰਵਾਸੀ ਭਾਰਤੀ ਦਿਵਸ ਦੇ ਸਮੇਂ ਇੱਕ ਵੱਡੀ ਯੂਨੀਕ ਪ੍ਰਕਾਰ ਦੀ ਕੰਪੀਟੀਸ਼ਨ ਦੀ ਯੋਜਨਾ ਬਣਾਈ ਸੀ। ਸਮਾਜ ਉਪਯੋਗੀ ਇਨੋਵੇਸ਼ਨ ਨੂੰ ਇਨਵਾਈਟ ਕੀਤਾ ਗਿਆ। ਅਜਿਹੀਆਂ ਇਨੋਵੇਸ਼ਨਸ ਨੂੰ ਆਈਡੈਂਟੀਫਾਈ ਕਰਨਾ, ਸ਼ੋਕੇਸ ਕਰਨਾ, ਲੋਕਾਂ ਨੂੰ ਜਾਣਕਾਰੀ ਦੇਣਾ ਅਤੇ ਅਜਿਹੇ ਇਨੋਵੇਸ਼ਨ ਆਮ ਲੋਕਾਂ ਦੇ ਲਈ ਕਿਵੇਂ ਕੰਮ ਆਉਣ, ਮਾਸ ਪ੍ਰੋਡਕਸ਼ਨ ਕਿਵੇਂ ਹੋਵੇ, ਉਸ ਦੀ ਕਮਰਸ਼ੀਅਲ ਯੂਟੀਲਾਈਜੇਸ਼ਨ ਕਿਵੇਂ ਹੋਵੇ, ਅਤੇ ਜਦੋਂ ਮੈਂ ਉਸ ਨੂੰ ਵੇਖਿਆ ਤਾਂ ਮੈਂ ਵੇਖਿਆ ਕਿ ਕਿੰਨੇ ਵੱਡੇ ਮਹੱਤਵਪੂਰਨ ਕੰਮ ਕੀਤੇ ਨੇ। ਜਿਵੇਂ ਹੁਣੇ ਇੱਕ ਇਨੋਵੇਸ਼ਨ 'ਚ ਮੈਂ ਵੇਖਿਆ ਜੋ ਸਾਡੇ ਗਰੀਬ ਮਛੇਰੇ ਭਰਾਵਾਂ ਦੇ ਲਈ ਬਣਾਇਆ ਗਿਆ ਹੈ। एक आम मोबाइल ऐप बनाई है, पर उसकी ताकत इन्नी है कि मछेरा फिशिंग दे लई जदों जांदा है तां कित्थे जाना है, सब तो ज़्यादा फिश जोन चंगा कित्थे है, हवा की दिशा की है, स्पीड की है, लहरां दी ऊंचाई किन्नी है, यानी एक मोबाइल ऐप ते सारियां जानकारियां उपलब्ध ने। ते इस नाल साडे मछेरे भरा बहुत ही घट समय विच जिथे ज़्यादा मछियां ने उत्थे पहुँच के अपनी कमाई कर सकते ने। कदे कदे समस्या भी हल दे लई विज्ञान की महत्ता नूं विखाउंदी है। मुंबई विच साल 2005 विच बहुत बारिश हुई, फ्लड आया, समुंदर विच भी भर्ती आ गई ते बहुत परेशानियां हुईयां। ते जदों कोई भी कुदरती विपदा आउंदी है ते सब तो पहला संकट गरीब ते आउंदा है। दो लोकां ने बड़े मन दे नाल इस विच कम कीता ते उन्हां ने एक अजिहे मकान की रचना नूं विकसित किया जो अजिहे संकट तो घर नूं बचाउंदा है, घर विच रहण वालियां नूं बचाउंदा है, जल संकट तो भी बचाउंदा है, वाटरबॉर्न डिसीज़ तो भी बचा सकता है। खैर, बहुत सारियां इनोवेशन सन। कहण दा मतलब यह है कि समाज विच, देश विच इस तरह की भूमिका वाले लोग बहुत होंदे ने, ते साडा समाज भी तां टैक्नोलॉजी ड्रिवन होंदा जा रहा है, व्यवस्थावां टैक्नोलॉजी ड्रिवन होंदियां जा रही ने। एक तरह नाल टैक्नोलॉजी साडे जीवन का अभिन्न अंग बन गई है। पिछले दिनी डिजीधन ते बड़ा जोर दिखाई दे रहा है। हौली हौली लोग नकद विचों निकल के डिजिटल करंसी दे वल अगे वध रहे ने। भारत विच भी डिजिटल ट्रांजैक्शन बहुत तेजी नाल वध रहा है। खास करके नौजवान पीढ़ी अपने मोबाइल फोन तो ही डिजिटल पेमेंट की आदि बनती जा रही है। मैं इसनों शुभ संकेत मानदा। साडे देश विच पिछले दिनी लकी ग्राहक योजना, डिजिटल व्यापारी योजना, उन्हों भारी समर्थन मिलिया। लगभग 2 महीने हो गए ने, हर रोज़ 15,000 लोगों नूं 1,000 रुपए का इनाम मिलता है। तो इन दोवां स्कीमां दे जरिए भारत विच डिजिटल भुगतान नूं एक जन अंदोलन बनाउण दी पहल हुई है। पूरे देश विच इसका स्वागत होया है। तो ये खुशी की गल है कि हुण तक डिजिटल योजना के तहत 10 लाख लोगों इनाम मिल चुकिया है, 50,000 तो ज़्यादा व्यापारियों इनाम मिल चुका है, तो लगभग 150 करोड़ तो भी ज़्यादा रकम इस इनाम विच इस महान मुहिम नूं अगे वधाउण वाले लोगों नूं मिली है। इस योजना के तहत 100 तो ज़्यादा ग्राहक वो ने जिन्हां नूं 1-1 लाख रुपए का इनाम मिलिया है। 4,000 तो ज़्यादा व्यापारी वो ने जिन्हां नूं 50-50,000 रुपए के इनाम मिले ने। किसान होण, व्यापारी होण, छोटे उद्यमी होण, पेशेवर होण, घरेलू महिलावां होण, विद्यार्थी होण, हर कोई इहदे विच वध चढ़ के हिस्सा लै रहा है, उन्हों लाभ भी मिल रहा है। जदों मैं उसका अनैलिसिस पुछया कि भाई वेखो सिर्फ नौजवान ही आउंदे ने कि वड्डी उम्र के लोग भी आउंदे ने, तां मैनूं खुशी हुई कि इनाम प्राप्त करन वालियां विच 15 साल के नौजवान भी ने ते 65 तों 70 साल के बजुर्ग भी ने। मैसूर तो श्रीमान संतोष जी ने खुशी जताउंदिआं नरेंद्र मोदी ऐप ते लिखिआ है कि उन्हां नूं लकी ग्राहक योजना के तहत 1,000 रुपए का रिवॉर्ड मिलिआ। पर सब तो वड्डी गल जो उन्होंने लिखी है वह मैं लगता है कि मैं शेयर करनी चाहती है। उन्होंने कहा कि मैं 1,000 का यह रिवॉर्ड मिलिया तो उस वेले मेरे ध्यान में आया कि एक गरीब बजुर्ग औरत के घर में अग लग गई सी, समान सड़ गया सी। तो मैं लगा कि जो मैं इनाम मिलिया है शायद इसते हक इस गरीब बजुर्ग माँ का है, तो मैं 1,000 रुपए उसनों दे दिते। मैं इन्ना संतोष मिलिया। संतोष जी, तुहाडा नाम ते तुहाडा काम सानू सारियां नू संतोष दे रहा है। तुसीं एक बहुत वड्डा प्रेरक काम कीता। दिल्ली दे 22 साल दे कार चालक भाई सबीर नोटबंदी दे बाद वो अपने कामकाज विच डिजिटल कारोबार नाल जुड़ गए ते सरकार दी जो लकी ग्राहक योजना सी उस विचों उन्हां नू 1 लाख रुपए का इनाम मिल गया। हुण जदों वो कार चलाउंदे ने तां एक तरह नाल इस योजना दे अंबैसडर बन गए ने। सारे पसेंजरां नूं पूरा समा वो डिजिटल दा ज्ञान देंदे रहिंदे ने। वो बड़े उत्साह नाल ये गल्लां दसदे रहिंदे ने ते होरां नूं भी प्रोत्साहन देंदे ने। महाराष्ट्र तो एक युवा साथी पूजा नेमाड़े जो पीजी दी विद्यार्थन है, वो भी रुपे कार्ड ई वैलेट दा उपयोग उन्हां दे परिवार विच किदां हो रहा है ते इस नूं करन विच किन्ना आनंद आ रहा है ਇਸ ਸੰਬੰਧੀ ਆਪਣਾ ਤਜਰਬਾ ਆਪਣੇ ਸਾਥੀਆਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਅਤੇ ਵੇਖੋ, 1 ਲੱਖ ਰੁਪਏ ਦਾ ਇਨਾਮ ਉਸ ਦੇ ਲਈ ਕਿੰਨਾ ਮਾਇਨੇ ਰੱਖਦਾ ਹੈ। ਪਰ ਉਸ ਨੇ ਇਸ ਨੂੰ ਆਪਣੇ ਮਿਸ਼ਨ ਮੋਡ ਵਿੱਚ ਲੈ ਲਿਆ ਅਤੇ ਹੋਰਾਂ ਨੂੰ ਵੀ ਇਸ ਕੰਮ ਲਈ ਪ੍ਰੇਰਣਾ ਦੇ ਰਹੀ ਹੈ। ਮੈਂ ਆਪਣੇ ਦੇਸ਼ ਵਾਸੀਆਂ ਨੂੰ, ਦੇਸ਼ ਦੇ ਯੁਵਕਾਂ ਨੂੰ ਖਾਸ ਕਰਕੇ, ਅਤੇ ਇਸ ਲੱਕੀ ਗ੍ਰਾਹਕ ਯੋਜਨਾ ਜਾਂ ਡਿਜੀਧਨ ਵਪਾਰ ਯੋਜਨਾ ਵਿੱਚ ਜਿਨ੍ਹਾਂ ਨੂੰ ਇਨਾਮ ਮਿਲਿਆ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਆਪ ਇਸ ਦੇ ਅੰਬੈਸਡਰ ਬਣੋ, ਇਸ ਅੰਦੋਲਨ ਦੀ ਤੁਸੀਂ ਅਗਵਾਈ ਕਰੋ, ਆਪ ਇਸ ਨੂੰ ਅੱਗੇ ਵਧਾਓ। ਅਤੇ ਇਹ ਕੰਮ ਇੱਕ ਤਰ੍ਹਾਂ ਨਾਲ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੇ ਖਿਲਾਫ ਜੋ ਲੜਾਈ ਹੈ, ਉਸ ਵਿੱਚ ਬਹੁਤ ਵੱਡੀ ਅਹਿਮ ਭੂਮਿਕਾ ਵੀ ਹੈ ਇਸ ਦੀ। ਇਸ ਕੰਮ ਨਾਲ ਜੁੜਿਆ ਹੋਇਆ ਹਰ ਕੋਈ ਮੇਰੀ ਨਜ਼ਰ ਵਿੱਚ ਦੇਸ਼ ਵਿੱਚ ਇੱਕ ਨਵਾਂ ਐਂਟੀ ਕਰਪਸ਼ਨ ਕੈਡਰ ਹੈ। ਇੱਕ ਤਰ੍ਹਾਂ ਨਾਲ ਤੁਸੀਂ ਸ਼ੁੱਧੀ ਦੇ ਸੈਨਿਕ ਹੋ। ਤੁਸੀਂ ਜਾਣਦੇ ਹੋ ਕਿ ਲੱਕੀ ਗ੍ਰਾਹਕ ਯੋਜਨਾ ਦੇ 100 ਦਿਨ ਜਦੋਂ ਪੂਰੇ ਹੋਣਗੇ, 14 ਅਪ੍ਰੈਲ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੀ ਜਨਮ ਜਯੰਤੀ ਦਾ ਪਰਵ ਹੈ, ਯਾਦਗਾਰ ਦਿਵਸ ਹੈ। 14 ਅਪ੍ਰੈਲ ਨੂੰ ਇੱਕ ਬਹੁਤ ਵੱਡਾ ਕਰੋੜਾਂ ਰੁਪਏ ਦੇ ਪ੍ਰਾਈਜ਼ ਦਾ ਡਰਾਅ ਹੋਣ ਵਾਲਾ ਹੈ। ਅਜੇ ਲਗਭਗ 40-45 ਦਿਨ ਪਏ ਨੇ। ਬਾਬਾ ਸਾਹਿਬ ਅੰਬੇਦਕਰ ਨੂੰ ਯਾਦ ਰੱਖਦਿਆਂ ਕੀ ਤੁਸੀਂ ਇੱਕ ਕੰਮ ਕਰ ਸਕਦੇ ਹੋ? ਹੁਣੇ ਹੁਣੇ ਬਾਬਾ ਸਾਹਿਬ ਅੰਬੇਦਕਰ ਦੀ 125ਵੀਂ ਜਯੰਤੀ ਲੰਘੀ ਹੈ। ਉਹਨਾਂ ਨੂੰ ਯਾਦ ਕਰਦਿਆਂ ਤੁਸੀਂ ਵੀ ਘੱਟੋ ਘੱਟ 125 ਲੋਕਾਂ ਨੂੰ BHIM ਐਪ ਡਾਊਨਲੋਡ ਕਰਨਾ ਸਿਖਾਓ। ਉਸ ਨਾਲ ਲੈਣ ਦੇਣ ਕਿਵੇਂ ਹੁੰਦਾ ਹੈ ਉਹ ਸਿਖਾਓ, ਅਤੇ ਖਾਸ ਕਰਕੇ ਆਪਣੇ ਆਸ ਪਾਸ ਦੇ ਛੋਟੇ ਛੋਟੇ ਵਪਾਰੀਆਂ ਨੂੰ ਸਿਖਾਓ। ਇਸ ਵਾਰ ਦੀ ਬਾਬਾ ਸਾਹਿਬ ਅੰਬੇਦਕਰ ਦੀ ਜਯੰਤੀ ਅਤੇ BHIM ਐਪ, ਇਸ ਨੂੰ ਵਿਸ਼ੇਸ਼ ਮਹੱਤਵ ਦਿਓ। ਅਤੇ ਇਸ ਲਈ ਮੈਂ ਕਹਿਣਾ ਚਾਹਾਂਗਾ ਕਿ ਬਾਬਾ ਸਾਹਿਬ ਅੰਬੇਦਕਰ ਦੁਆਰਾ ਰੱਖੀ ਨੀਂਹ ਨੂੰ ਅਸੀਂ ਮਜ਼ਬੂਤ ਬਣਾਉਣਾ ਹੈ। ਘਰ ਘਰ ਜਾ ਕੇ ਸਾਰਿਆਂ ਨੂੰ ਜੋੜ ਕੇ 125 ਕਰੋੜ ਹੱਥਾਂ ਤੱਕ BHIM ਐਪ ਪਹੁੰਚਾਉਣੀ ਹੈ। ਪਿਛਲੇ 2-3 ਮਹੀਨਿਆਂ ਤੋਂ ਇਹ ਜੋ ਮੂਵਮੈਂਟ ਚੱਲੀ ਹੈ, ਉਸ ਦਾ ਅਸਰ ਇਹ ਹੈ ਕਿ ਕਈ ਟਾਊਨਸ਼ਿਪ, ਕਈ ਪਿੰਡ, ਕਈ ਸ਼ਹਿਰਾਂ ਵਿੱਚ ਬਹੁਤ ਹੀ ਸਫਲਤਾ ਪ੍ਰਾਪਤ ਹੋਈ ਹੈ। ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਦੇਸ਼ ਦੀ ਅਰਥ ਵਿਵਸਥਾ ਦੇ ਮੂਲ ਵਿੱਚ ਕਿਸਾਨੀ ਦਾ ਬਹੁਤ ਵੱਡਾ ਯੋਗਦਾਨ ਹੈ। ਪਿੰਡ ਦੀ ਆਰਥਿਕ ਤਾਕਤ ਦੇਸ਼ ਦੀ ਆਰਥਿਕ ਗਤੀ ਨੂੰ ਤਾਕਤ ਦਿੰਦੀ ਹੈ। ਮੈਂ ਅੱਜ ਇੱਕ ਬਹੁਤ ਖੁਸ਼ੀ ਦੀ ਗੱਲ ਤੁਹਾਨੂੰ ਕਹਿਣਾ ਚਾਹੁੰਦਾ। ਸਾਡੇ ਕਿਸਾਨ ਭੈਣ ਭਰਾਵਾਂ ਨੇ ਸਖ਼ਤ ਮਿਹਨਤ ਕਰਕੇ ਅੰਨ ਦੇ ਭੰਡਾਰ ਭਰ ਦਿੱਤੇ ਨੇ। ਸਾਡੇ ਦੇਸ਼ ਵਿੱਚ ਕਿਸਾਨਾਂ ਦੀ ਮਿਹਨਤ ਨਾਲ ਇਸ ਸਾਲ ਰਿਕਾਰਡ ਅੰਨ ਉਤਪਾਦਨ ਹੋਇਆ। ਸਾਰੇ ਸੰਕੇਤ ਇਹ ਕਹਿ ਰਹੇ ਨੇ ਕਿ ਸਾਡੇ ਕਿਸਾਨਾਂ ਨੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ ਨੇ। ਖੇਤਾਂ ਵਿੱਚ ਇਸ ਵਾਰ ਫਸਲ ਅਜਿਹੀ ਲਹਿਰਾਈ ਹੈ, ਹਰ ਰੋਜ਼ ਲੱਗਣ ਲੱਗਾ ਹੈ ਜਿਵੇਂ ਪੋਂਗਲ ਅਤੇ ਵਿਸਾਖੀ ਅੱਜ ਹੀ ਮਨਾਈ ਹੈ। ਇਸ ਸਾਲ ਦੇਸ਼ ਵਿੱਚ ਲਗਭਗ 2,700 ਲੱਖ ਟਨ ਤੋਂ ਜ਼ਿਆਦਾ ਅੰਨ ਦਾ ਉਤਪਾਦਨ ਹੋਇਆ। ਸਾਡੇ ਕਿਸਾਨਾਂ ਦੇ ਨਾਮ ਜਿਹੜਾ ਆਖਰੀ ਰਿਕਾਰਡ ਦਰਜ ਹੋਇਆ ਸੀ, ਉਸ ਤੋਂ ਵੀ ਇਹ 8% ਜ਼ਿਆਦਾ ਹੈ, ਤਾਂ ਇਹ ਆਪਣੇ ਆਪ ਵਿੱਚ ਅਨੋਖੀ ਸਿੱਧੀ ਹੈ। ਮੈਂ ਵਿਸ਼ੇਸ਼ ਰੂਪ ਨਾਲ ਦੇਸ਼ ਦੇ ਕਿਸਾਨਾਂ ਦਾ ਧੰਨਵਾਦ ਕਰਨਾ ਚਾਹੁੰਦਾ। ਕਿਸਾਨਾਂ ਦਾ ਧੰਨਵਾਦ ਇਸ ਲਈ ਵੀ ਕਰਨਾ ਚਾਹੁੰਦਾ ਕਿ ਉਹ ਪਰੰਪਰਾਗਤ ਫਸਲਾਂ ਦੇ ਨਾਲ ਨਾਲ ਦੇਸ਼ ਦੇ ਗਰੀਬ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਵੱਖ ਵੱਖ ਦਾਲਾਂ ਦੀ ਵੀ ਖੇਤੀ ਕਰਨ, ਕਿਉਂਕਿ ਦਾਲ ਨਾਲ ਹੀ ਸਭ ਤੋਂ ਜ਼ਿਆਦਾ ਪ੍ਰੋਟੀਨ ਗਰੀਬ ਨੂੰ ਪ੍ਰਾਪਤ ਹੁੰਦਾ ਹੈ। ਮੈਨੂੰ ਖੁਸ਼ੀ ਹੈ ਕਿ ਮੇਰੇ ਦੇਸ਼ ਦੇ ਕਿਸਾਨਾਂ ਨੇ ਗਰੀਬ ਦੀ ਆਵਾਜ਼ ਸੁਣੀ ਅਤੇ ਲਗਭਗ 290 ਲੱਖ ਹੈਕਟੇਅਰ ਧਰਤੀ 'ਤੇ ਵੱਖ ਵੱਖ ਤਰ੍ਹਾਂ ਦੀਆਂ ਦਾਲਾਂ ਦੀ ਖੇਤੀ ਕੀਤੀ। ਇਹ ਸਿਰਫ ਦਾਲ ਦਾ ਉਤਪਾਦਨ ਨਹੀਂ ਹੈ, ਬਲਕਿ ਕਿਸਾਨ ਦੁਆਰਾ ਕੀਤੀ ਗਈ ਮੇਰੇ ਦੇਸ਼ ਦੇ ਗਰੀਬਾਂ ਦੀ ਸਭ ਤੋਂ ਵੱਡੀ ਸੇਵਾ ਹੈ। ਮੇਰੀ ਇੱਕ ਬੇਨਤੀ ਨੂੰ, ਮੇਰੇ ਇੱਕ ਨਿਵੇਦਨ ਨੂੰ ਮੇਰੇ ਦੇਸ਼ ਦੇ ਕਿਸਾਨਾਂ ਨੇ ਜਿਸ ਤਰ੍ਹਾਂ ਨਾਲ ਸਿਰ ਅੱਖਾਂ 'ਤੇ ਬਿਠਾ ਕੇ ਮਿਹਨਤ ਕੀਤੀ ਅਤੇ ਦਾਲਾਂ ਦਾ ਰਿਕਾਰਡ ਉਤਪਾਦਨ ਕੀਤਾ, ਇਸ ਦੇ ਲਈ ਮੇਰੇ ਕਿਸਾਨ ਭੈਣ ਭਰਾ ਵਿਸ਼ੇਸ਼ ਧੰਨਵਾਦ ਦੇ ਅਧਿਕਾਰੀ ਨੇ। ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਇਸ ਦੇਸ਼ ਵਿੱਚ ਸਰਕਾਰ ਦੇ ਦੁਆਰਾ, ਸਮਾਜ ਦੇ ਦੁਆਰਾ, ਸੰਸਥਾਵਾਂ ਦੇ ਦੁਆਰਾ, ਸੰਗਠਨਾਂ ਦੇ ਦੁਆਰਾ, ਹਰ ਕਿਸੇ ਦੇ ਦੁਆਰਾ ਸਵੱਛਤਾ ਦੀ ਇਸ ਦਿਸ਼ਾ ਵਿੱਚ ਕੁਝ ਨਾ ਕੁਝ ਚੱਲਦਾ ਹੀ ਰਹਿੰਦਾ ਹੈ। ਇੱਕ ਤਰ੍ਹਾਂ ਨਾਲ ਹਰ ਕੋਈ ਕਿਸੇ ਨਾ ਕਿਸੇ ਰੂਪ ਵਿੱਚ ਸਵੱਛਤਾ ਦੇ ਸੰਬੰਧ ਵਿੱਚ ਜਾਗਰੂਕ ਵਿਵਹਾਰ ਕਰਦਾ ਨਜ਼ਰ ਆ ਰਿਹਾ ਹੈ। ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਪਿਛਲੇ ਦਿਨੀਂ ਵਾਟਰ ਐਂਡ ਸੈਨੀਟੇਸ਼ਨ ਦਾ ਜੋ ਸਾਡਾ ਭਾਰਤ ਸਰਕਾਰ ਦਾ ਮੰਤਰਾਲਾ ਹੈ, ਪੇਜਲ ਅਤੇ ਸਵੱਛਤਾ ਮੰਤਰਾਲਾ, ਸਾਡੇ ਸਕੱਤਰ ਦੀ ਅਗਵਾਈ ਵਿੱਚ 23 ਰਾਜ ਸਰਕਾਰਾਂ ਦੇ ਉੱਚ ਅਧਿਕਾਰੀਆਂ ਦਾ ਇੱਕ ਕਾਰਜਕ੍ਰਮ ਤੇਲੰਗਾਨਾ ਵਿੱਚ ਹੋਇਆ ਅਤੇ ਤੇਲੰਗਾਨਾ ਰਾਜ ਦੇ ਵਾਰੰਗਲ ਵਿੱਚ ਇਹ ਸਿਰਫ ਇੱਕ ਬੰਦ ਕਮਰਾ ਸੈਮੀਨਾਰ ਹੀ ਨਹੀਂ ਸੀ, ਬਲਕਿ ਸਵੱਛਤਾ ਦੇ ਕੰਮ ਦਾ ਕੀ ਮਹੱਤਵ ਹੈ ਉਸ ਨੂੰ ਪ੍ਰਯੋਗ ਕਰਨਾ ਸੀ। 17-18 ਫਰਵਰੀ ਨੂੰ ਹੈਦਰਾਬਾਦ ਵਿੱਚ ਟੋਇਲਟ ਪਿੱਟ ਐਮਟੀਇੰਗ ਐਕਸਰਸਾਈਜ਼ ਦਾ ਆਯੋਜਨ ਕੀਤਾ। 6 ਘਰਾਂ ਦੇ ਟੋਇਲਟ ਪਿੱਟਸ ਖਾਲੀ ਕਰਕੇ ਉਸ ਦੀ ਸਫਾਈ ਕੀਤੀ ਗਈ ਅਤੇ ਅਧਿਕਾਰੀਆਂ ਨੇ ਖੁਦ ਵਿਖਾਇਆ ਕਿ ਟਵਿਨ ਪਿੱਟ ਟੋਇਲਟ ਦੇ ਉਪਯੋਗ ਹੋ ਚੁੱਕੇ ਟੋਇਆਂ ਨੂੰ ਉਹਨਾਂ ਨੂੰ ਖਾਲੀ ਕਰਕੇ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਉਹਨਾਂ ਇਹ ਵੀ ਵਿਖਾਇਆ ਕਿ ਇਸ ਨਵੀਂ ਤਕਨੀਕ ਦਾ ਸ਼ੌਚਾਲਾ ਕਿੰਨਾ ਸੁਵਿਧਾਜਨਕ ਹੈ ਅਤੇ ਇਸ ਨੂੰ ਖਾਲੀ ਕਰਨ ਵਿੱਚ ਸਫਾਈ ਨੂੰ ਲੈ ਕੇ ਵੀ ਕੋਈ ਮੁਸ਼ਕਿਲ ਮਹਿਸੂਸ ਨਹੀਂ ਹੁੰਦੀ, ਕੋਈ ਸੰਕੋਚ ਨਹੀਂ ਹੁੰਦਾ। ਜੋ ਸਾਈਕੋਲੋਜੀਕਲ ਬੈਰੀਅਰ ਹੁੰਦਾ ਹੈ ਉਹ ਵੀ ਰਿਕਾਵਟ ਨਹੀਂ ਪਾਉਂਦਾ ਅਤੇ ਅਸੀਂ ਵੀ ਜਿਵੇਂ ਹੋਰ ਸਫਾਈ ਕਰਦੇ ਹਾਂ ਉਵੇਂ ਹੀ ਇੱਕ ਟੋਇਲਟ ਦੇ ਟੋਏ ਸਾਫ਼ ਕਰ ਸਕਦੇ ਹਾਂ। ਅਤੇ ਇਸ ਕੋਸ਼ਿਸ਼ ਦਾ ਨਤੀਜਾ ਹੋਇਆ, ਦੇਸ਼ ਦੇ ਮੀਡੀਆ ਨੇ ਇਸ ਨੂੰ ਬਹੁਤ ਪ੍ਰਚਾਰਿਤ ਵੀ ਕੀਤਾ, ਇਸ ਨੂੰ ਬਹੁਤ ਮਹੱਤਵ ਵੀ ਦਿੱਤਾ। ਅਤੇ ਸੁਭਾਵਿਕ ਹੈ, ਜਦੋਂ ਇੱਕ IAS ਅਫਸਰ ਖੁਦ ਟੋਇਲਟ ਦੇ ਟੋਏ ਦੀ ਸਫਾਈ ਕਰਦਾ ਹੋਵੇ ਤਾਂ ਦੇਸ਼ ਦਾ ਧਿਆਨ ਜਾਣਾ ਬਹੁਤ ਸੁਭਾਵਿਕ ਹੈ। ਅਤੇ ਇਹ ਜੋ ਟੋਇਲਟ ਪਿੱਟ ਦੀ ਸਫਾਈ ਹੈ ਅਤੇ ਉਸ ਵਿੱਚ ਜਿਸ ਨੂੰ ਅਸੀਂ ਕੂੜਾ ਕਚਰਾ ਮੰਨਦੇ ਹਾਂ ਪਰ ਖਾਦ ਦੀ ਦ੍ਰਿਸ਼ਟੀ ਨਾਲ ਵੇਖੀਏ ਤਾਂ ਇਹ ਇੱਕ ਤਰ੍ਹਾਂ ਨਾਲ ਕਾਲਾ ਸੋਨਾ ਹੁੰਦਾ ਹੈ। ਵੇਸਟ ਤੋਂ ਵੈਲਥ ਕਿਵੇਂ ਬਣਦੀ ਹੈ ਇਹ ਅਸੀਂ ਵੇਖ ਸਕਦੇ ਹਾਂ ਅਤੇ ਇਹ ਸਿੱਧ ਹੋ ਚੁੱਕਾ ਹੈ। 6 ਮੈਂਬਰਾਂ ਦੇ ਪਰਿਵਾਰ ਲਈ ਇੱਕ ਸਟੈਂਡਰਡ ਟਵਿਨ ਪਿੱਟ ਟੋਇਲਟ, ਇਹ ਮਾਡਲ ਲਗਭਗ 5 ਸਾਲਾਂ ਵਿੱਚ ਭਰ ਜਾਂਦਾ ਹੈ। ਇਸ ਤੋਂ ਬਾਅਦ ਕਚਰੇ ਨੂੰ ਆਸਾਨੀ ਨਾਲ ਦੂਰ ਕਰਕੇ ਦੂਸਰੇ ਪਿੱਟ ਵਿੱਚ ਰੀਡਾਇਰੈਕਟ ਕੀਤਾ ਜਾ ਸਕਦਾ ਹੈ। 6-12 ਮਹੀਨਿਆਂ ਵਿੱਚ ਪਿੱਟ ਵਿੱਚ ਜਮ੍ਹਾਂ ਕਚਰਾ ਪੂਰੀ ਤਰ੍ਹਾਂ ਨਾਲ ਡੀਕੰਪੋਜ਼ ਹੋ ਜਾਂਦਾ ਹੈ। ਇਹ ਡੀਕੰਪੋਜ਼ਡ ਕਚਰਾ ਹੈਂਡਲ ਕਰਨ ਵਿੱਚ ਬਹੁਤ ਹੀ ਸੁਰੱਖਿਅਤ ਹੁੰਦਾ ਹੈ ਅਤੇ ਖਾਦ ਦੀ ਦ੍ਰਿਸ਼ਟੀ ਨਾਲ ਬਹੁਤ ਹੀ ਮਹੱਤਵਪੂਰਨ ਖਾਦ NPK। ਕਿਸਾਨ ਚੰਗੀ ਤਰ੍ਹਾਂ NPK ਤੋਂ ਜਾਣੂ ਨੇ, ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ। ਇਹ ਪੌਸ਼ਿਕ ਤੱਤਾਂ ਨਾਲ ਪੂਰਨ ਹੁੰਦਾ ਹੈ ਅਤੇ ਇਹ ਖੇਤੀ ਦੇ ਖੇਤਰ ਵਿੱਚ ਬਹੁਤ ਹੀ ਉੱਤਮ ਖਾਦ ਮੰਨੀ ਜਾਂਦੀ ਹੈ। ਜਿਸ ਤਰ੍ਹਾਂ ਨਾਲ ਸਰਕਾਰ ਨੇ ਇਹ ਪਹਿਲਕਦਮੀ ਕੀਤੀ ਹੈ, ਹੋਰਨਾਂ ਨੇ ਵੀ ਅਜਿਹੀਆਂ ਬਹੁਤ ਸਾਰੀਆਂ ਪਹਿਲਕਦਮੀਆਂ ਕੀਤੀਆਂ ਹੋਣਗੀਆਂ। ਅਤੇ ਹੁਣ ਤਾਂ ਦੂਰਦਰਸ਼ਨ ਵਿੱਚ ਸਵੱਛਤਾ ਸਮਾਚਾਰ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਆਉਂਦਾ ਹੈ, ਉਸ ਵਿੱਚ ਅਜਿਹੀਆਂ ਗੱਲਾਂ ਜਿੰਨੀਆਂ ਉਜਾਗਰ ਹੋਣਗੀਆਂ ਉਨਾ ਹੀ ਲਾਭ ਹੋਏਗਾ। ਸਰਕਾਰ ਵਿੱਚ ਵੀ ਵੱਖ ਵੱਖ ਡਿਪਾਰਟਮੈਂਟ ਸਵੱਛਤਾ ਪੰਦਰਵਾੜਾ ਰੈਗੂਲਰ ਮਨਾਉਂਦੇ ਨੇ। ਮਾਰਚ ਮਹੀਨੇ ਦੇ ਪਹਿਲੇ ਪੰਦਰਵਾੜੇ ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਉਹਨਾਂ ਦੇ ਨਾਲ ਜਨਜਾਤੀ ਵਿਕਾਸ ਮੰਤਰਾਲਾ, ਟ੍ਰਾਈਬਲ ਅਫੇਅਰਸ ਮਿਨਿਸਟਰੀ ਇਹ ਸਵੱਛਤਾ ਮੁਹਿੰਮ ਨੂੰ ਬਲ ਦੇਣ ਵਾਲੇ ਨੇ। ਅਤੇ ਮਾਰਚ ਦੇ ਦੂਸਰੇ ਪੰਦਰਵਾੜੇ ਵਿੱਚ ਹੋਰ 2 ਮੰਤਰਾਲੇ, ਮਿਨਿਸਟਰੀ ਆਫ ਸ਼ਿਪਿੰਗ ਅਤੇ ਮਿਨਿਸਟਰੀ ਆਫ ਵਾਟਰ ਰਿਸੋਰਸਿਸ, ਰਿਵਰ ਡਿਵੈਲਪਮੈਂਟ ਐਂਡ ਗੰਗਾ ਰੀਜੁਵੀਨੇਸ਼ਨ, ਇਹ ਮੰਤਰਾਲੇ ਵੀ ਮਾਰਚ ਦੇ ਆਖਰੀ 2 ਹਫ਼ਤੇ ਸਵੱਛਤਾ ਮੁਹਿੰਮ ਨੂੰ ਅੱਗੇ ਵਧਾਉਣ ਵਾਲੇ ਨੇ। ਅਸੀਂ ਜਾਣਦੇ ਹਾਂ ਕਿ ਸਾਡੇ ਦੇਸ਼ ਦਾ ਕੋਈ ਵੀ ਨਾਗਰਿਕ ਜਦੋਂ ਕੁਝ ਵੀ ਚੰਗਾ ਕਰਦਾ ਹੈ ਤਾਂ ਪੂਰਾ ਦੇਸ਼ ਇੱਕ ਨਵੀਂ ਊਰਜਾ ਦਾ ਅਨੁਭਵ ਕਰਦਾ ਹੈ, ਆਤਮ ਵਿਸ਼ਵਾਸ ਨੂੰ ਵਧਾਉਂਦਾ ਹੈ। ਰੀਓ ਪੈਰਾ ਓਲੰਪਿਕਸ ਵਿੱਚ ਸਾਡੇ ਦਿਵਿਆਂਗ ਖਿਡਾਰੀਆਂ ਨੇ ਜੋ ਪ੍ਰਦਰਸ਼ਨ ਕੀਤਾ ਅਸੀਂ ਸਾਰਿਆਂ ਨੇ ਉਸ ਦਾ ਸਵਾਗਤ ਕੀਤਾ ਸੀ। ਇਸ ਮਹੀਨੇ ਆਯੋਜਿਤ ਬਲਾਈਂਡ T20 ਵਰਲਡ ਕੱਪ ਦੇ ਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਹਰਾਉਂਦਿਆਂ ਲਗਾਤਾਰ 2 ਵਾਰ ਵਰਲਡ ਚੈਂਪੀਅਨ ਬਣ ਕੇ ਦੇਸ਼ ਦਾ ਮਾਣ ਵਧਾਇਆ। ਮੈਂ ਇੱਕ ਵਾਰ ਫਿਰ ਟੀਮ ਦੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦਾ। ਦੇਸ਼ ਨੂੰ ਸਾਡੇ ਇਹਨਾਂ ਦਿਵਿਆਂਗ ਸਾਥੀਆਂ ਦੀ ਪ੍ਰਾਪਤੀ 'ਤੇ ਫਖਰ ਹੈ। ਮੈਂ ਇਹ ਹਮੇਸ਼ਾ ਮੰਨਦਾ ਕਿ ਦਿਵਿਆਂਗ ਭੈਣ ਭਰਾ ਸਮਰੱਥ ਹੁੰਦੇ ਨੇ, ਪੱਕੇ ਨਿਸ਼ਚੇ ਵਾਲੇ ਹੁੰਦੇ ਨੇ, ਹੌਂਸਲੇ ਵਾਲੇ ਹੁੰਦੇ ਨੇ, ਸੰਕਲਪਵਾਨ ਹੁੰਦੇ ਨੇ। ਹਰ ਪਲ ਸਾਨੂੰ ਉਹਨਾਂ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲ ਸਕਦਾ ਹੈ, ਗੱਲ ਭਾਵੇਂ ਖੇਡ ਦੀ ਹੋਵੇ ਜਾਂ ਪੁਲਾੜ ਵਿਗਿਆਨ ਦੀ। ਸਾਡੇ ਦੇਸ਼ ਦੀਆਂ ਮਹਿਲਾਵਾਂ ਕਿਸੇ ਤੋਂ ਪਿੱਛੇ ਨਹੀਂ, ਕਦਮ ਨਾਲ ਕਦਮ ਮਿਲਾ ਕੇ ਅੱਗੇ ਵਧ ਰਹੀਆਂ ਨੇ ਅਤੇ ਆਪਣੀਆਂ ਪ੍ਰਾਪਤੀਆਂ ਨਾਲ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਨੇ। ਪਿਛਲੇ ਕੁਝ ਦਿਨਾਂ ਵਿੱਚ ਏਸ਼ੀਆਈ ਰਗਬੀ 7 ਟਰਾਫੀ ਵਿੱਚ ਸਾਡੀਆਂ ਮਹਿਲਾ ਖਿਡਾਰਨਾਂ ਨੇ ਸਿਲਵਰ ਮੈਡਲ ਜਿੱਤਿਆ। ਉਹਨਾਂ ਸਾਰੇ ਖਿਡਾਰੀਆਂ ਨੂੰ ਮੇਰੀਆਂ ਢੇਰ ਸਾਰੀਆਂ ਵਧਾਈਆਂ। 8 ਮਾਰਚ ਨੂੰ ਪੂਰਾ ਵਿਸ਼ਵ ਮਹਿਲਾ ਦਿਵਸ ਮਨਾਉਂਦਾ ਹੈ। ਭਾਰਤ ਵਿੱਚ ਵੀ ਬੇਟੀਆਂ ਨੂੰ ਮਹੱਤਵ ਦਿੱਤਾ ਜਾਵੇ ਤਾਂ ਜੋ ਪਰਿਵਾਰ ਅਤੇ ਸਮਾਜ ਵਿੱਚ ਉਹਨਾਂ ਪ੍ਰਤੀ ਜਾਗਰੂਕਤਾ ਵਧੇ, ਸੰਵੇਦਨਸ਼ੀਲਤਾ ਵਧੇ। ਬੇਟੀ ਬਚਾਓ ਬੇਟੀ ਪੜ੍ਹਾਓ ਇਹ ਅੰਦੋਲਨ ਤੇਜ਼ ਗਤੀ ਨਾਲ ਅੱਗੇ ਵੱਧ ਰਿਹਾ ਹੈ। ਅੱਜ ਇਹ ਸਿਰਫ ਸਰਕਾਰੀ ਪ੍ਰੋਗਰਾਮ ਨਹੀਂ ਰਿਹਾ, ਇਹ ਇੱਕ ਸਮਾਜਿਕ ਸੰਵੇਦਨਾ ਦੀ, ਲੋਕ ਸਿੱਖਿਆ ਦੀ ਮੁਹਿੰਮ ਬਣ ਗਈ ਹੈ। ਪਿਛਲੇ 2 ਵਰ੍ਹਿਆਂ ਦੇ ਦੌਰਾਨ ਇਸ ਪ੍ਰੋਗਰਾਮ ਨੇ ਆਮ ਲੋਕਾਂ ਨੂੰ ਜੋੜ ਲਿਆ ਹੈ। ਦੇਸ਼ ਦੇ ਹਰ ਇੱਕ ਕੋਨੇ ਵਿੱਚ ਭੱਖ ਦੇ ਮੁੱਦੇ ਨੇ ਲੋਕਾਂ ਨੂੰ ਸੋਚਣ ਲਈ ਮਜਬੂਰ ਕੀਤਾ ਹੈ ਅਤੇ ਸਾਲਾਂ ਤੋਂ ਚੱਲੇ ਆ ਰਹੇ ਪੁਰਾਣੇ ਰੀਤੀ ਰਿਵਾਜਾਂ ਦੇ ਪ੍ਰਤੀ ਲੋਕਾਂ ਦੀ ਸੋਚ ਵਿੱਚ ਬਦਲਾਅ ਲਿਆਂਦਾ ਹੈ। ਜਦੋਂ ਇਹ ਸਮਾਚਾਰ ਮਿਲਦੇ ਨੇ ਕਿ ਬੇਟੀ ਦੇ ਜਨਮ 'ਤੇ ਉਤਸਵ ਮਨਾਇਆ ਗਿਆ, ਇੰਨਾ ਆਨੰਦ ਆਉਂਦਾ ਹੈ। ਇਸ ਤਰ੍ਹਾਂ ਨਾਲ ਬੇਟੀਆਂ ਦੇ ਪ੍ਰਤੀ ਸਕਾਰਾਤਮਕ ਸੋਚ ਸਮਾਜਿਕ ਮਾਨਤਾ ਦਾ ਕਾਰਨ ਬਣ ਰਹੀ ਹੈ। ਮੈਂ ਸੁਣਿਆ ਹੈ ਕਿ ਤਮਿਲਨਾਡੂ ਰਾਜ ਦੇ ਕੁਡਾਲੋਰ ਜ਼ਿਲ੍ਹੇ ਨੇ ਇੱਕ ਵਿਸ਼ੇਸ਼ ਮੁਹਿੰਮ ਦੇ ਤਹਿਤ ਬਾਲ ਵਿਆਹ 'ਤੇ ਰੋਕ ਲਾਈ। ਹੁਣ ਤੱਕ ਲਗਭਗ 175 ਤੋਂ ਜ਼ਿਆਦਾ ਬਾਲ ਵਿਆਹ ਰੋਕੇ ਜਾ ਚੁੱਕੇ ਨੇ। ਜ਼ਿਲ੍ਹਾ ਪ੍ਰਸ਼ਾਸਨ ਨੇ ਸੁਕੰਨਿਆ ਸਮ੍ਰਿਧੀ ਯੋਜਨਾ ਦੇ ਤਹਿਤ ਲਗਭਗ 55 ਤੋਂ 60 ਹਜ਼ਾਰ ਤੋਂ ਜ਼ਿਆਦਾ ਬੇਟੀਆਂ ਦੇ ਬੈਂਕ ਅਕਾਊਂਟ ਖੋਲ੍ਹੇ ਨੇ। ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਕਨਵਰਜੈਂਸ ਮਾਡਲ ਦੇ ਤਹਿਤ ਸਾਰੇ ਵਿਭਾਗਾਂ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਨਾਲ ਜੋੜਿਆ ਅਤੇ ਗ੍ਰਾਮ ਸਭਾਵਾਂ ਦੇ ਆਯੋਜਨ ਦੇ ਨਾਲ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਅਨਾਥ ਬੱਚਿਆਂ ਨੂੰ ਗੋਦ ਲੈਣਾ, ਉਹਨਾਂ ਦੀ ਸਿੱਖਿਆ ਨੂੰ ਨਿਸ਼ਚਿਤ ਕਰਨਾ, ਇਸ ਦੇ ਭਰਪੂਰ ਯਤਨ ਹੋ ਰਹੇ ਨੇ। ਮੱਧ ਪ੍ਰਦੇਸ਼ ਵਿੱਚ ਹਰ ਘਰ ਦਸਤਕ ਦੇ ਪ੍ਰੋਗਰਾਮ ਅਧੀਨ ਪਿੰਡ ਪਿੰਡ ਘਰ ਘਰ ਬੇਟੀਆਂ ਦੀ ਸਿੱਖਿਆ ਦੇ ਲਈ ਇੱਕ ਮੁਹਿੰਮ ਚਲਾਈ ਜਾ ਰਹੀ ਹੈ। ਰਾਜਸਥਾਨ ਨੇ ਆਪਣਾ ਬੱਚਾ ਆਪਣਾ ਵਿਦਿਆਲਾ ਮੁਹਿੰਮ ਚਲਾ ਕੇ ਜਿਨ੍ਹਾਂ ਬੱਚਿਆਂ ਦਾ ਡਰੋਪ ਆਊਟ ਹੋਇਆ ਸੀ ਉਹਨਾਂ ਨੂੰ ਫਿਰ ਸਕੂਲ ਵਿੱਚ ਭਰਤੀ ਕਰਾਉਣ, ਫਿਰ ਤੋਂ ਪੜ੍ਹਨ ਦੇ ਲਈ ਪ੍ਰੇਰਿਤ ਕਰਨ ਦੀ ਮੁਹਿੰਮ ਚਲਾਈ ਹੈ। ਕਹਿਣ ਦਾ ਮਤਲਬ ਇਹ ਹੈ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਇਸ ਅੰਦੋਲਨ ਨੇ ਵੀ ਅਨੇਕ ਰੂਪ ਧਾਰਨ ਕੀਤੇ ਨੇ। ਪੂਰਾ ਅੰਦੋਲਨ ਜਨ ਅੰਦੋਲਨ ਬਣ ਗਿਆ ਹੈ। ਨਵੀਆਂ ਨਵੀਆਂ ਕਲਪਨਾਵਾਂ ਉਸ ਦੇ ਨਾਲ ਜੁੜੀਆਂ ਨੇ। ਸਥਾਨਕ ਜ਼ਰੂਰਤਾਂ ਦੇ ਅਨੁਸਾਰ ਉਸ ਨੂੰ ਮੋੜਿਆ ਗਿਆ ਹੈ। ਮੈਂ ਇਸ ਨੂੰ ਇੱਕ ਚੰਗੀ ਨਿਸ਼ਾਨੀ ਮੰਨਦਾ। ਜਦੋਂ ਅਸੀਂ 8 ਮਾਰਚ ਨੂੰ ਮਹਿਲਾ ਦਿਵਸ ਮਨਾਉਣ ਵਾਲੇ ਹਾਂ ਤਾਂ ਸਾਡਾ ਇੱਕ ਹੀ ਮਤਲਬ ਹੈ। ਮਹਿਲਾ ਉਹ ਸ਼ਕਤੀ ਹੈ, ਸਸ਼ਕਤ ਹੈ, ਉਹ ਭਾਰਤ ਦੀ ਨਾਰੀ ਹੈ। ਨਾ ਜ਼ਿਆਦਾ ਵਿੱਚ ਨਾ ਘੱਟ ਵਿੱਚ, ਉਹ ਸਭ ਵਿੱਚ ਬਰਾਬਰ ਦੀ ਅਧਿਕਾਰੀ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਤੁਹਾਨੂੰ ਸਾਰਿਆਂ ਨੂੰ ਮਨ ਕੀ ਬਾਤ ਵਿੱਚ ਸਮੇਂ-ਸਮੇਂ 'ਤੇ ਕੁਝ ਨਾ ਕੁਝ ਸੰਵਾਦ ਕਰਨ ਦਾ ਮੌਕਾ ਮਿਲਦਾ ਹੈ। ਤੁਸੀਂ ਵੀ ਸਰਗਰਮ ਹੋ ਕੇ ਨਾਲ ਜੁੜਦੇ ਰਹਿੰਦੇ ਹੋ। ਤੁਹਾਡੇ ਕੋਲੋਂ ਮੈਨੂੰ ਬਹੁਤ ਕੁਝ ਜਾਣਨ ਨੂੰ ਮਿਲਦਾ ਹੈ। ਧਰਤੀ 'ਤੇ ਕੀ ਚੱਲ ਰਿਹਾ ਹੈ, ਪਿੰਡ ਗਰੀਬ ਦੇ ਮਨ ਵਿੱਚ ਕੀ ਚੱਲ ਰਿਹਾ ਹੈ, ਉਹ ਮੇਰੇ ਤੱਕ ਪਹੁੰਚਦਾ ਹੈ। ਤੁਹਾਡੇ ਯੋਗਦਾਨ ਦੇ ਲਈ ਮੈਂ ਤੁਹਾਡਾ ਬਹੁਤ ਆਭਾਰੀ ਹਾਂ। ਬਹੁਤ ਬਹੁਤ ਧੰਨਵਾਦ।